जी का खालसा, वाहिगुरु जी की फतेह। गुरबाणी दा फरमान है, बाबा देखे ध्यान तर जलती सब पृथ्वी दिस आई। वो केड़ी अग है जड़ी सारी संसार नू लगी हुई है, फिर इस संसार नू अग लाई किने, ते ए अग दे पांबड़ मचदे किवें हन, किस चीज नाल, इस अग दा वासा किथे है, ते इस दे मुकाबले जिहड़ा ठंडा नाम है उसका वासा किथे है। इन्हां विचारां ते आधारित गुरबाणी विचार लेख नंबर 38, आतिश दुनिया खुनक नाम खुदाया, कल ताती ठांडा हर नाव भाग पहला। ये माइकी संसार पंज तत्तां हवा पानी अग्नि धरती अते आकाश दे मिलगोबे तो रचिया गया है। इन्हां पंज तत्तां विचों अग्नि एक कुदरती तत्त है। ये अग्नि कई किस्म दी मन्नी गई है। एक तां बाहरली अग है जो सानू नज़र आउंदी है, दिसण हार है ते महसूस भी आउंदी है, जिस तरह के लकड़ा कोयले बिजली गैस तेल आदि दियां अगां, ये असी अपनी मर्जी नाल जला जा बुझा सकते हाँ इस अग नू। दूसरा है शरीरक अग। ये हर शरीर दे अंदर अदृष्ट रूप विच रव रही भरपूर है अते साड़ी जीवन अग्नि कहलाउंदी है। इसे जठर अग्नि नाल मां दे पेट विच बच्चे दी पालना हुंदी है, ते जद जीव दी मौत हो जांदी है तां उस दे शरीर नू ठंडा हो गया कहा जांदा है। तीसरी अग्नि है तत् अग्नि। जिस तरह के सूरज दी गर्मी, धरती विचली गर्मी, आसमानी बिजली, बंबा दी तत् अग्नि आदि, सूरज दी गर्मी साडे मादे जीवन दा आधार है, पर होर कई तत्तां दी अग्नि अत्यंत हानिकारक है। चौथा है मानसिक अग, जो साडे ख्यालां दे भावक जोश तों उत्पन्न हुंदी है। ए गुज्जी अग है, दिसदी नहीं, गुज्जी पाए जलै संसारा, भगत न व्यापै माया। ए मानसिक अग दिसदी नहीं, गुज्जी है, भेद वाली है, सर्वव्यापी है, ऊंच नीच समानी है, रव रई भरपूर है, सर्व वेला परवृत है। ए अग्नि सारे संसार नू लगी हुई है, सानू भी लगी हुई है। इस दे नतीजे बड़े भयानक हैं। इस दे पांबड़ां विच असी तड़फदे हाँ, अत दुखी होंदे हाँ, हाए बू करदे हाँ, हाल दुआई मचाउंदे हाँ, शिकायतां करदे हाँ, रोसे गिले करदे हाँ, नरक भोगदे हाँ, पर फिर भी इस भयानक अगन सोक सागर विचों निकलण दा या इस तों बचण दा कोई ख्याल ही नहीं। ना कोई फिकर है, ना उद्यम है, ना ही व्योंत है। ये बड़ी अचंभे वाली गल है कि सारिया जूना दा सिरताज अते सियाणा अफलातून इंसान ही और सारिया जीवां नालों इस गुज्जी मानसिक अग विच वध सड़ बल रहा है, अते बेअंत आराम अते ऐश दियां सहूलतां माणदा होया भी सब तो ज्यादा दुखी हो रहा है। इसलिए ऐसी सरबग गुज्जी अग अते उस दे भयानक नतीजे नूं समझण बुझण पहचानण दी अत लोड़ है। गुरबाणी दी रोशनी विच इस अत जरूरी अते दीर्घ विषय नूं खोजण अते समझण दा इस लेख विच उद्यम कीता जांदा है। इस कायनात विच दो भिन्न भिन्न मंडल हन। एक आत्मक मंडल है जिस विच दैवी गुण जिहा के इलाही प्रकाश, सच, शब्द, हुक्म, नाम, प्यार, प्रेम, स्वैपना, निर्मलता, दैवी भावनावां, आत्म रंग, महासुख, सदा सुख, शांति अते ठंड दा प्रवेश अते प्रगटावा है। दूसरा ये माइकी मानसिक मंडल है जिस विच अज्ञानता दा हनेरा है, अहंकार दा परम है, नीवियां रुचियां हन। इत्थे काम दी हनेरी है, लोभ दी लहर है, मोह दी ममता है। इस माइकी मानसिक मंडल विच मैं मेरी दी पकड़ है, खुदगर्जी, ईरखा, द्वैत, साड़ा, कुलजना, शांति, दुख, कलेश दा बोलबाला अते वर्त वर्तारा है। सो गुरबाणी विच जिसनू अग किया गया है वह माइकी मंडल दे असुरी अवगणा दे लाए हुए पांबड़ हन। ध्यान देना जी, गुरबाणी विच जिहड़ी अग दा जिक्र है वह इस माइकी मंडल दे जिहड़े असुरी अवगण हन उन्हां दे लाए हुए पांबड़ हन। सो असी अपने मन अंदर आपे अग दा पांबड़ मचा के आपे ही सड़ी बली जांदे हां। गुरबाणी विच साडी इस तरसयोग हालत नूं इउं दर्शाया है, जियड़ा अगन बराबर तपै, पीतर वगै काती, प्रणवत नानक हुक्म पछाणै, सुख होवै दिन राती। अंतर अगन बाहर तन स्वा गल पाथर कैसे तरे अथा। जय पावक सुरनर है जारे राम उदुक जन जलत उबारे। शरीर जलों गुण बाहरा जो गुर कार न कमाए। जगत जलंदा डिठ मैं हो मैं दूजे पाए। क्यों सिमरी सिवरिया नहीं जाए तपै हे आओ जियड़ा बिल्लाए। जियो तपत है बारो बार तप तप खपै बहुत बेकार। जै तन बाणी विसर जाए जो पक्का रोगी विल्लाए। अंतर अगन जले पड़कारे मन मुख तके कुंडा चारे। फरीदा मैं जानिया दुख मुझको दुख सवाई है जग। ऊचे चढ़ के देखिया ता कर कर एहा अग। रंग न राता रस नहीं माता बिन गुर शब्द जल बलताता। पर सानू अपनी तरसयोग हालत दी बाबत पता ही नहीं। एहसास ही नहीं सोझी ही नहीं समझ ही नहीं ज्ञान ही नहीं। इस तरह असी अपनी अज्ञानता नाल इस गुज्जी अंदरली मानसक अग विच पल पल दिन रात सारी उम्र गोए दी अग वांग असी आप भी तुखदे सड़दे बलदे कुलदे दुखी होंदे होए नरक भोगदे हाँ। अते अपने नाल दे संगिया साथियां नूं भी इसे गुज्जी अग दी चुआती लाई जांदे। पढ़ पंडित अवरा समझाए कर जलते की खबर न पाए। किज न बुझे किज न सुझे दुनिया गुज्जी पाए। आसा मनसा मोहनी तामस तिसना सांत न आवे। बल्दी अंदर तेल पाए क्यों मन मूरख अग बुझावे। चितवणिया लख रात दे त्रास न तृष्णा अगन बुझाए। सोयना रूपा अगला माणक मोती अंग हंडाए। पाट पटंबर पहन के चोआ चंदन में महकाए। हाथी कोड़े पाखरे महल बगीचे सुफल फलाए। सुंदर नारी सेज सुख माया मोह तो लपटाए। बल्दी अंदर तेल ज्यो आसा मनसा दुख वे आए। गुर पूरे विण जमपुर जाए। हैरानी वाली गल तां ए है कि साडा मनूर होया मन ए मनन नू तैयार ही नहीं कि साडे अंदर भी कोई गुज्जी अग दी चंग्याड़ी है जो हिरदे अंदर सदीवी तुखदी अते पखदी रहिंदी है। उत्तों तां असी बड़े बीबे सुशील अते पले पलेरे बने फिरदे हां। पर साडे तुर अंदर मन दीआं डूंघाईआं विच मानसक अग दीआं कई भा दीआं गुज्जीआं नीवीआं रुचियां दे अंश या मलीन भावनावां जिहा कि ईरखा द्वैत साड़ा कुलजना काम क्रोध लो मोह हंकार आदि गोए दी अग वांग अंदरे अंदर गुज्जे तौर ते तुखदियां रहिंदियां हन। ज्यों ज्यों असीं इन्हां मलीन भावनावां नूं मुड़ मुड़ याद करदे हां त्यों त्यों इन्हां दी अग पकदी जांदी है अते सहजे सहजे ज्वालामुखी वांग जबरदस्त पांबड़ बन के फुटदा है जिस दे लावे नाल अत्यंत तबाही हुंदी है। सो जद कदे इन्हां गुजियां भावक चंग्याड़ियां नूं बाहरली उकसाहट दी हवा मिल लगदी है तां ये चंग्याड़ियां मग के पांबड़ बन जांदियां हन जिस नाल साडा मन तन सड़ जांदा है। हाँ जी साडे अंदर ही ईरखा द्वैत साड़ा काम क्रोध कुलजना लोभ मोहंकार दियां इन्हां वासनावां दी अंश मौजूद है। सो जदों भी बाहरली उकसाहट लगदी है ये मग के पांबड़ बन जांदियां हन ते साडा तन मन इन्हां नाल सड़ जांदा है। इस तरह आपू लाए हुए पांबड़ दियां लाटां नाल असीं एक दूजे नूं साड़ी जांदे हां। जद असीं इस तरह सड़ बल के निडाल अते बेबस हो जांदे हां तद ही मनदे हां कि साडे अंदर सण कपड़ी अग लग गई है। पर ये टीठ मन छेती ही सब कुछ भुल जांदा है अते फिर आपू मचाए हुए पांबड़ विचों बाकी मग दे अंग्यारे इकट्ठे करके अपनी ही मानसिक सुआ विच दब के सांभ रखदा है। इस तरह असी आप ही अपना अमोलक जीवन तबाह कर रहे हां। दूजे लफ्जां विच असी सारिया ने रल मिलके समुचे संसार ते समुचे तौर ते सारे संसार नूं ये अत हानिकारक दुखदाई गुज्जी मानसक अग लाई हुई है। किसने लाई है? असी सारिया ने रल मिलके जिस विच सारी लोकाई गुज्जे पाए सड़ बल रही है। इस गल दी पुष्टि गुरबाणी यूं करदी है गुज्जी पाए जले संसारा भगत ना व्यापे माया। अगन कुटम सागर संसार परम मो अज्ञान अंधार। माया अगन जले संसारे गुरमुख निवारे शब्द विचारे। पापी का कर अग्ने माहे जलत रहे मिटवे कब नाए। आतिश दुनिया खुनक नाम खुदाया, मनमुख बोले अंधले तिसमें अग्नि का वास। निर्वैरे नाल वैर रचाएंदा आपने कर लू की लाए, अंतर क्रोध अंकार है अंधिन जले सदा दुख पाए। ये जग जलता नदरी आया गुर कै शब्द सुभाए, शिव बिरंच अर इंद्र लोक तामे जल तो फिरया। शिव बिरंच असुर सुर जेते काल अगन में जलते, बाबा देखे त्यान तर जलती सब पृथ्वी दिसाई। अग एक तत है पर लकड़ कोले बिजली गैस आदि दियां लाटां दे प्रकाश अते प्रगटावे विच पैंदा है। इसे तरह साडे अंदर ए गुजी मानसक अग तां इको है पर साडे मन दियां वासनावां यानी काम क्रोध लोभ मोह अहंकार ईरखा द्वैत दियां भावनावां अनुसार इस गुजी अग दी प्रवृत्ति प्रकृति प्रकाश अते प्रगटावा भिन्न भिन्न हुंदा है। जिवें अग तां इको जिही हुंदी है, लकड़ होर तरह नाल जल्दी है, बिजली विच होर तरह दा प्रगटावा हुंदा सकदा, गैस नाल होर तरह दा। इसे तरह साडे सारयां दे अंदर इको ही मानसक गुजी अग है पर साडे अंदर जिउ जी वासनावां हन उस अनुसार ही इस अग दा प्रगटावा हुंदा है। याद रखण वाली जरूरी गल ए है कि जिस तरह चानण दे हनेरे चानण विच हनेरे दी अणहोंद है अते चंद दे ठंडे प्रकाश विच गर्मी नहीं हो सकदी, उसे तरह आत्मक मंडल दे ठंडे प्रकाश विच मानसक अग दा सेक नहीं हो सकदा। ए मानसक अग सिर्फ माइकी मंडल दे दायरे ताईं सीमित है। दो मंडल सन, आत्मक मंडल विच ए अग नहीं है, सिर्फ माइकी मंडल तक ए अग सीमित है। आतिश दुनिया खुनक नाम खुदाया, इस माइकी मंडल दी भी अपनी कोई हस्ती नहीं है। इस दी होन सिर्फ साडे मन दे परम पुलावे दियां कल्पना अते भावनावां उते आधारित है। इसे करके गुरबाणी विच माया नूं मानसक अग्नि दी तुलना दिती गई है। जैसी अगन उदर में तैसी बाहर माया, माया अगन सब इको जई करते खेल रचाया। मनमुख माया मोह व्यापे दूजे पाए मनुआ थिर नाए, अन दिन जलत रहे दिन राती होमे खपे खपाए। साकत मूण माया के बदक विच माया फिरे फिरंदे, तृष्णा जलत किरत के बांधे ज्यों तेली बलत पवंदे। माया मोह अंध अंधारा होमे मेरा पसरिया पासारा, अंधिन जलत जलत रहे दिन राती गुरबिन शांत न होई है। माया अगन जले संसारे गुरमुख निवारे शब्द विचारे। साडा मन हां जी इसका असली देश साडे मन दा निज कर ते आत्मक मंडल ही सी जिस विच कोई अग्नि है ही नहीं मानसक अग। पर साडा मन इस माइकी परम पुलावे विच अपने अंतर आत्मे दे अपने असली निज कर अथवा अस्थिर मंडल स्थिर मंडल विचों निकल के नीवियां वासनावां दे अधीन होमे दे जबरदस्त माइकी वावरोले विच फसिया होया है। इस तरह साडा सारा जीवन होमे दे तुरे उदाले दिन रात अन्ने वाह बेतहाशा घूमदा रहिंदा है। ये सब कुछ साडे मन दे परम दा ही नतीजा है जिस करके सारे संसार विच होमे मैं मेरी दा ही बोलबाला अते वर्त वर्तारा है। हर एक जीव दी होमे अथवा मैं मेरी दी अड अड हस्ती होण कारण एक दूजे नाल टकराउंदे रहिंदे हन, जिस विचों खुदगर्जी खोआ खाई ठगी ठोरी काला बाजारी तस्करी चोरी यारी ईरखा द्वैत किरना साड़ा वैर विरोध झगड़े लड़ाइयां जुल्म आदि दियां लाटां निकलदियां हन, जिस नाल जीव अड अड अते समुचे तौर ते सारा संसार जल बल सड़ रहा है। होमे जलते जल मुए परम आए दूजे पाए, जगत जलंदा डिठ में होमे दूजे पाए। होमे जलिया मनो विसारे जमपुर वज्जे खड़क करारे, मनमुख मूड जलत हंकारी होमे विच दुख पाई, काम क्रोध डुब्बे अभिमानी होमे विच जल जाई, उठी गिलान जगत विच होमे अंदर जले लुकाई। अकाल पुरख दी होंद इक है, जद असी अकाल पुरख दी हस्ती नूं भुल जांदे हां तां साडे मन उते परम दा हनेरा या पर्दा पै जांदा है, तां सानू अपनी अडरी हस्ती प्रतीत हुंदी है। इसे परम पुलावे विच ही सानू होर अनेकां अड अड हस्तियां महसूस होण लग पैंदियां हन जो साडी अपनी अडरी हस्ती तों वखरियां ते ओपरियां लगदियां हन। परम पुलावे कारण इक हुंदे होया भी सानू हर कोई अलग अलग नजर आउंदा है। इस तरह असीं एक तो अनेकां हस्तियां बने फिरदे हाँ। इन्हां अडरियां हस्तियां दे परम भुलेखे नूं ही गुरबाणी विच दूजा भाव कहा गया है। इस दूजे भाव का मुढ़ला कारण साडी अपनी होमे दी मैं मेरी ही है। इसलिए जो अवगुण होमे तो उपजदे हन ਉਹ ਔਗੁਣ ਜਿਹਾ ਕਿ ਈਰਖਾ ਦੁਐਤ ਵੈਰ ਵਿਰੋਧ ਆਦਿ ਦੂਜੇ ਭਾਵ ਵਿੱਚ ਵੀ ਪ੍ਰਵਿਰਤ ਹਨ। ਸੋ ਸਾਡੀ ਅੰਦਰਲੀ ਗੁੱਜੀ ਮਾਇਕੀ ਅੱਗ ਦੀ ਪ੍ਰਕਿਰਤੀ ਵਿੱਚ ਹੋਮੇ ਦੇ ਨਾਲ ਨਾਲ ਦੂਜੇ ਭਾਵ ਦੀ ਭਾਵਨਾ ਵੀ ਪ੍ਰਵਿਰਤ ਹੈ। ਹਾਂਜੀ, ਸਾਡੀ ਅੰਦਰਲੀ ਜਿਹੜੀ ਗੁੱਜੀ ਮਾਇਕੀ ਅੱਗ ਹੈ ਇਸ ਦੀ ਪ੍ਰਕਿਰਤੀ ਵਿੱਚ ਹੋਮੇ ਦੇ ਨਾਲ ਨਾਲ ਦੂਜੇ ਭਾਵ ਦੀ ਵੀ ਭਾਵਨਾ ਪ੍ਰਵਿਰਤ ਹੈ। ਹੋਮੇ ਅਤੇ ਦੂਜਾ ਭਾਵ ਇੱਕੋ ਮਾਨਸਿਕ ਭਰਮ ਦੇ ਦੋ ਪੱਖ ਹਨ ਅਥਵਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਗੁਰਬਾਣੀ ਵਿੱਚ ਇਸ ਦੂਜੇ ਭਾਵ ਦੀ ਬਾਬਤ ਬਹੁਤ ਸੋਹਣਾ ਚਾਨਣਾ ਪਾਇਆ ਹੋਇਆ ਹੈ। ਇੱਥੇ ਅੱਗ ਦੇ ਸਿਲਸਿਲੇ ਵਿੱਚ ਗੁਰਬਾਣੀ ਦੀਆਂ ਕੁਝ ਪੰਕਤੀਆਂ ਦਿੱਤੀਆਂ ਜਾਂਦੀਆਂ ਹਨ। ਹੋਮੈ ਜਲਤੇ ਜਲ ਮੂਏ ਪਰਮ ਆਏ ਦੂਜੇ ਪਾਏ, ਜਗਤ ਜਲੰਦਾ ਡਿੱਠ ਮੈਂ ਹੋਮੈ ਦੂਜੇ ਪਾਏ, ਮਨਮੁਖ ਮਾਇਆ ਮੋਹ ਵਿਆਪੈ ਦੂਜੇ ਪਾਏ ਮਨੁਆ ਥਿਰਨਾਏ, ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ ਅੰਧਿਨ ਜਲਤ ਫਿਰਨ, ਇਹ ਮਨ ਜਲਿਆ ਦੂਜੇ ਦੋਏ। ਪਿੱਛੇ ਅਸੀਂ ਪੜ੍ਹਿਆ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੀਆਂ ਵਾਸ਼ਨਾਵਾਂ ਸਾਡੇ ਅੰਦਰ ਮੌਜੂਦ ਹਨ। ਕਦੀ ਕੋਈ ਵਾਸ਼ਨਾ ਸਾਡੇ ਅੰਦਰ ਉਪਜਦੀ ਇਸ ਅੱਗ ਨੂੰ ਵਧਾਉਂਦੀ ਹੈ, ਕਦੀ ਕੋਈ ਵਾਸ਼ਨਾ, ਪਰ ਇਹਨਾਂ ਸਾਰਿਆਂ ਵਿੱਚੋਂ ਤ੍ਰਿਸ਼ਨਾ ਸਾਡੇ ਨਾਲ ਸਦੀ ਵੀ ਰਹਿੰਦੀ ਹੈ। ਬਾਕੀ ਵਾਸ਼ਨਾਵਾਂ ਤਾਂ ਕਦੀ ਕਦਾਈ ਹੁੰਦੀਆਂ ਹਨ, ਤ੍ਰਿਸ਼ਨਾ ਸਦੀ ਵੀ ਰਹਿੰਦੀ ਹੈ। ਸੋ ਇਸ ਕਰਕੇ ਹੁਣ ਤ੍ਰਿਸ਼ਨਾ ਦੀ ਬਾਬਤ ਕੁਝ ਵਿਚਾਰਾਂ। ਪੰਜ ਮਾਨਸਿਕ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਵਿੱਚੋਂ ਤ੍ਰਿਸ਼ਨਾ ਆਮ ਰਵ ਰਹੀ ਭਰਪੂਰ ਹੈ ਅਤੇ ਇਹ ਸਦੀ ਵੀ ਸਾਡੇ ਨਾਲ ਪ੍ਰੇਤ ਵਾਂਗ ਚਿੰਬੜੀ ਰਹਿੰਦੀ ਹੈ। ਅੱਗ ਦੇ ਭਾਂਬੜ ਵਿੱਚ ਜਿਵੇਂ ਜਿਉਂ ਜਿਉਂ ਹੋਰ ਲੱਕੜਾਂ ਪਾਈ ਜਾਈਏ ਤਿਉਂ ਤਿਉਂ ਇਹ ਅਗਨੀ ਦਾ ਭਾਂਬੜ ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਆਪਣੀਆਂ ਅੰਦਰਲੀਆਂ ਮਾਨਸਿਕ ਖੁਆਇਸ਼ਾਂ ਲੋੜਾਂ ਰੀਝਾਂ ਐਸ਼ ਫੈਸ਼ਨ ਸਵਾਦ ਵਾਸ਼ਨਾਵਾਂ ਅਮਲ ਆਦਤਾਂ ਦੀ ਪੂਰਤੀ ਕਰੀ ਜਾਂਦੇ ਹਾਂ ਤਿਉਂ ਤਿਉਂ ਇਹਨਾਂ ਤ੍ਰਿਸ਼ਨਾਵਾਂ ਦੀ ਅੱਗ ਵੀ ਵੱਧਦੀ ਜਾਂਦੀ ਹੈ। ਧਿਆਨ ਦੇਣਾ ਜੀ, ਅੱਗ ਦਾ ਭਾਂਬੜ ਮਚ ਰਿਹਾ ਹੋਵੇ ਉਸ ਵਿੱਚ ਜਿਉਂ ਅਸੀਂ ਲੱਕੜਾਂ ਪਾਉਂਦੇ ਹਾਂ ਭਾਂਬੜ ਨੇ ਬੁੱਝਣਾ ਕਿੱਥੇ ਹੈ, ਉਹ ਤੇ ਹੋਰ ਵਧੇਗਾ। ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਕੋਈ ਸਵਾਦ ਦੀ ਖੁਆਇਸ਼ ਕੋਈ ਰੀਝ ਕੋਈ ਆਦਤ ਆਉਂਦੀ ਹੈ ਫੈਸ਼ਨ ਦੀ, ਉਸ ਦੀ ਰੀਝ ਅਸੀਂ ਜਦੋਂ ਪੂਰੀ ਕਰ ਦਿੰਦੇ ਹਾਂ ਇਸ ਨਾਲ ਸਾਡੀ ਤ੍ਰਿਸ਼ਨਾ ਬੁੱਝਦੀ ਨਹੀਂ ਬਲਕਿ ਹੋਰ ਮਗਦੀ ਹੈ ਵੱਧਦੀ ਹੈ। ਸੋ ਆਖਿਰ ਅਸੀਂ ਇਹਨਾਂ ਵਾਸ਼ਨਾਵਾਂ ਆਪਣੀਆਂ ਰੀਝਾਂ ਅਤੇ ਖੁਆਇਸ਼ਾਂ ਦੇ ਗੁਲਾਮ ਬਣ ਜਾਂਦੇ ਹਾਂ। ਆਸਾ ਮਨਸਾ ਮੋਹਣੀ ਤਾਂ ਮੁਸ ਤਿਸਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ। ਸਾਰੀ ਉਮਰ ਅਸੀਂ ਇਹਨਾਂ ਲੋੜਾਂ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਸਿਰ ਤੋੜ ਉਦਮ ਕਰਦੇ ਹਾਂ ਪਰ ਫਿਰ ਵੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਜੇ ਇੱਕ ਖੁਆਇਸ਼ ਪੂਰੀ ਹੁੰਦੀ ਹੈ ਤਾਂ ਚਾਰ ਹੋਰ ਖੜੀਆਂ ਹੋ ਜਾਂਦੀਆਂ ਹਨ। ਮਿਸਾਲ ਦੇ ਤੌਰ 'ਤੇ ਜੇ ਸਾਡੇ ਅੰਦਰ ਖੁਆਇਸ਼ ਹੋਵੇ ਕਿ ਸਾਡਾ ਆਪਣਾ ਘਰ ਹੋਵੇ, ਜੇ ਆਪਣੇ ਘਰ ਦੀ ਰੀਝ ਪੂਰੀ ਹੋਈ ਤਾਂ ਫਿਰ ਉਸਨੂੰ ਸਜਾਵਣ ਫਬਾਵਣ, ਫਿਰ ਵਧੀਆ ਫਰਨੀਚਰ ਵਧੀਆ ਪੜਦੇ, ਫਿਰ ਬਿਜਲੀ ਦੇ ਜੰਤਰ ਰਸੋਈ ਦਾ ਸਮਾਨ ਬੇਲ ਬੂਟੇ ਪੇਂਟਿੰਗ ਆਦਿ ਦੀਆਂ ਹੋਰ ਅਨੇਕਾਂ ਰੀਝਾਂ ਅਤੇ ਲੋੜਾਂ ਉਪਜ ਪੈਂਦੀਆਂ ਹਨ ਜਿਨ੍ਹਾਂ ਦੀ ਕੋਈ ਸੀਮਾ ਨਹੀਂ ਹੈ। ਅਤੇ ਇਹਨਾਂ ਦੀ ਪੂਰਤੀ ਲਈ ਜਦ ਮਾਇਆ ਪੂਰੀ ਨਹੀਂ ਆਉਂਦੀ ਤਾਂ ਹਰ ਜਾਇਜ਼ ਨਾਜਾਇਜ਼ ਤਰੀਕੇ ਰਿਸ਼ਵਤ ਚੋਰੀ ਕਾਲਾ ਬਾਜ਼ਾਰੀ ਮਿਲਾਵਟ ਤਸਕਰੀ ਡਾਕੇ ਆਦਿ ਕਰਨੇ ਪੈਂਦੇ ਹਨ। ਇਸ ਜ਼ਮਾਨੇ ਵਿੱਚ ਤਾਂ ਸਾਡੀਆਂ ਲੋੜਾਂ ਖੁਆਇਸ਼ਾਂ ਰੀਝਾਂ ਫੈਸ਼ਨ ਡਿਜ਼ਾਇਨ ਇਤਨੇ ਪ੍ਰਫੁੱਲਤ ਹੋ ਗਏ ਹਨ ਕਿ ਇਹਨਾਂ ਦੀ ਪੂਰਤੀ ਲਈ ਸਾਡੀ ਸਾਰੀ ਮਾਇਆ ਸਾਰਾ ਵਕਤ ਧਿਆਨ ਸਾਡੀ ਸਿਆਣਪ ਅਤੇ ਸਾਡੀ ਸਾਰੀ ਤਾਕਤ ਖਰਚ ਹੋ ਰਹੀ ਹੈ ਪਰ ਫਿਰ ਵੀ ਕੋਈ ਨਾ ਕੋਈ ਕਸਰ ਜਾਂ ਕਮੀ ਰਹਿ ਹੀ ਜਾਂਦੀ ਹੈ ਕਿਉਂਕਿ ਇਹਨਾਂ ਖੁਆਇਸ਼ਾਂ ਜਾਂ ਰੀਝਾਂ ਦਾ ਕੋਈ ਅੰਤ ਹੀ ਨਹੀਂ। ਇਸ ਤਰ੍ਹਾਂ ਆਪਣੀਆਂ ਖੁਆਇਸ਼ਾਂ ਦੀ ਪੂਰਤੀ ਦੁਆਰਾ ਆਪਣੀ ਤ੍ਰਿਸ਼ਨਾ ਦੇ ਭਾਂਬੜ ਵਿੱਚ ਆਪ ਹੀ ਹੋਰ ਲੱਕੜਾਂ ਪਾ ਕੇ ਆਪਣੀ ਮਾਨਸਿਕ ਅੱਗ ਨੂੰ ਹੋਰ ਤੇਜ਼ ਕਰੀ ਜਾਂਦੇ ਹਾਂ। ਹਾਂਜੀ, ਆਪਣੀ ਖੁਆਇਸ਼ਾਂ ਨੂੰ ਪੂਰੀ ਕਰਨ ਨਾਲ ਇਸ ਮਾਨਸਿਕ ਅੱਗ ਵਿੱਚ ਹੋਰ ਲੱਕੜਾਂ ਪਾਉਂਦੇ ਹਾਂ। ਇੱਥੇ ਹੀ ਬਸ ਨਹੀਂ, ਇਸੇ ਤ੍ਰਿਸ਼ਨਾ ਦੀ ਅੱਗ ਨਾਲ ਅਸੀਂ ਆਪਣੇ ਮਨ ਨੂੰ ਹੋਰ ਸਾੜ ਬਾਲ ਭੁੰਨ ਕੇ ਮੈਲਾ ਕਾਲਾ ਮਟਰੋੜ ਮਨੂਰ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਦਿਨ ਰਾਤ ਤ੍ਰਿਸ਼ਨਾਗਨ ਸਾਗਰ ਵਿੱਚ ਸੜਦੇ ਬਲਦੇ ਹੋਏ ਗੁਰਬਾਣੀ ਦੇ ਇਲਾਹੀ ਉਪਦੇਸ਼ਾਂ ਅਤੇ ਆਤਮਕ ਭਾਵਨਾਵਾਂ ਤੋਂ ਦੁਰੇਡੇ ਬੇਪਰਵਾਹ ਬੇਸਿਦਕੇ ਬੇਮੁੱਖ ਮਨਮੁੱਖ ਹੁੰਦੇ ਜਾਂਦੇ ਹਾਂ। ਇਸ ਤ੍ਰਿਸ਼ਨਾ ਦੇ ਅਧੀਨ ਹੀ ਸਾਡੇ ਅੰਦਰ ਨੀਵੇਂ ਖਿਆਲ ਉਪਜਦੇ ਹਨ, ਤ੍ਰਿਸ਼ਨਾ ਦੇ ਕਾਰਨ ਹੀ ਨੀਵੀਆਂ ਰੁਚੀਆਂ ਬਣਦੇ ਹਨ, ਨੀਵੀਆਂ ਵਿਉਂਤਾਂ ਕੱਢਦੇ ਹਾਂ, ਭੈੜੇ ਕਰਮ ਕਰਦੇ ਹਾਂ, ਲੁੱਟ ਖਸੁੱਟ ਕਰਦੇ ਹਾਂ, ਚੋਰੀ ਯਾਰੀ ਕਰਦੇ ਹਾਂ, ਵੈਰ ਵਿਰੋਧ ਮਚਾਉਂਦੇ ਹਾਂ, ਤ੍ਰਿਸ਼ਨਾ ਦੇ ਅਧੀਨ ਹੀ ਲੜਾਈਆਂ ਝਗੜੇ ਸਹੇੜਦੇ ਹਾਂ, ਪਾਪ ਕਮਾਉਂਦੇ ਹਾਂ, ਜ਼ੁਲਮ ਕਰਦੇ ਹਾਂ। ਹਾਂਜੀ, ਤ੍ਰਿਸ਼ਨਾ ਦੇ ਕਾਰਨ ਹੀ ਅਸੀਂ ਆਪਣੀਆਂ ਭੈੜੀਆਂ ਆਦਤਾਂ ਪਾਉਂਦੇ ਹਾਂ, ਨੀਵੇਂ ਆਚਰਣ ਬਣਦੇ ਹਨ, ਮੰਦੇ ਭਾਗ ਬਣਦੇ ਹਨ, ਜਮਾਂ ਦੇ ਵਸ ਪੈਂਦੇ ਹਾਂ, ਨਰਕ ਦੇ ਭਾਗੀ ਬਣਦੇ ਹਾਂ। ਪਰ ਫਿਰ ਵੀ ਸਾਨੂੰ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਦਾ ਜਾਂ ਇਸ ਨੂੰ ਘਟਾਉਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ, ਉਦੋਂ ਤਾਂ ਕੀ ਕਰਨਾ ਸੀ। ਗੁਰਬਾਣੀ ਸਾਨੂੰ ਇਸ ਭਿਆਨਕ ਤ੍ਰਿਸ਼ਨਾ ਦੀ ਅਗਨੀ ਦੀ ਬਾਬਤ ਇਉਂ ਤਾੜਨਾ ਕਰਦੀ ਹੈ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਵੇਕਾਰ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੁਝੈ ਜੇ ਗੁਰ ਸ਼ਬਦ ਕਮਾਏ। ਦੁਬਦਾ ਮਨਮੁਖ ਰੋਗ ਵਿਆਪੈ, ਤ੍ਰਿਸ਼ਨਾ ਜਲੈ ਅਧਕਾਈ। ਮਰ ਮਰ ਜੰਮੈ ਠੌਰ ਨਾ ਪਾਵੈ, ਬਿਰਥਾ ਜਨਮ ਗਵਾਈ। ਚਾਰ ਨਦੀਆਂ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਅਹੰਕਾਰੇ। ਬਿਨਾ ਵੈ ਸੁਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਮਹਾ ਅਪਾਗ ਅਪਾਗ ਹੈ ਜਿਨਕੇ, ਤਿਨ ਸਾਧੂ ਧੂਰ ਨਾ ਪੀਜੈ, ਤਿਨਾ ਤ੍ਰਿਸ਼ਨਾ ਜਲਤ ਜਲਤ ਨਹੀਂ ਬੂਜੈ, ਡੰਡ ਧਰਮ ਰਾਏ ਕਰ ਦੀਜੈ। ਅੰਦਰ ਤ੍ਰਿਸ਼ਨਾ ਅਗ ਹੈ, ਮਨਮੁਖ ਭੁੱਖ ਨਾ ਜਾਏ, ਮੋਹ ਕੁਟੰਬ ਸਭ ਕੂੜ ਰਿਆ ਲਪਟਾਏ। ਗੁਰਬਾਣੀ ਵਿੱਚ ਇਸ ਮਾਨਸਿਕ ਅੱਗ, ਤ੍ਰਿਸ਼ਨਾ ਦੀ ਅਗਨੀ ਨੂੰ ਬੁਝਾਉਣ ਦੇ ਸਾਧਨ ਇਉਂ ਦੱਸੇ ਗਏ ਹਨ। ਗੁਰ ਤੇ ਸ਼ਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਏ। ਤ੍ਰਿਸ਼ਨਾ ਦਾਦੀ ਜਲਮੁਈ, ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ, ਫਿਰ ਜਲੈ ਨਾ ਦੂਜੀ ਵਾਰ। ਸਤਿਗੁਰ ਦਾਤਾ ਸੇਵੀਐ, ਸ਼ਬਦ ਵਸੈ ਮਨ ਆਏ, ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੈ ਪ੍ਰਭ ਸ਼ਰਨਾਈ। ਸੋ ਮਾਨਸਿਕ ਅਗਨੀ ਦੀਆਂ ਕਈ ਕਿਸਮਾਂ ਦੀਆਂ ਚੰਗਿਆੜੀਆਂ ਗੋਹੇ ਦੀ ਗੁੱਜੀ ਅੱਗ ਵਾਂਗ ਕਈ ਜਨਮਾਂ ਤੋਂ, ਹੁਣ ਤੋਂ ਨਹੀਂ, ਕਈ ਜਨਮਾਂ ਤੋਂ ਇਹ ਚੰਗਿਆੜੀਆਂ ਜੀਵ ਦੇ ਅੰਤਸ਼ਕਰਨ ਅੰਦਰ ਗੁੱਜੀ ਸ਼ਕਲ ਵਿੱਚ ਦਬੀਆਂ ਹੋਈਆਂ ਹਨ। ਤੇ ਜਦ ਕਦੇ ਕਿਸੇ ਚੰਗਿਆੜੀ ਨੂੰ ਬਾਹਰਲੀ ਉਕਸਾਹਟ ਦੀ ਹਵਾ ਲੱਗਦੀ ਹੈ ਤਾਂ ਇਹ ਸੁਲਗ ਦੀ ਅੱਗ ਮਗ ਜਾਂਦੀ ਹੈ ਅਤੇ ਭਾਂਬੜ ਬਣ ਜਾਂਦੀ ਹੈ। ਉਦਾਹਰਣ ਵਜੋਂ, ਦੋ ਗੁਆਂਢਣਾਂ ਕਿਸੇ ਨਿੱਕੀ ਜਿਹੀ ਗੱਲ ਦੀ ਉਕਸਾਹਟ ਨਾਲ ਲੜ ਪਈਆਂ। ਇੱਕ ਦੂਜੇ ਨੂੰ ਤਾਣੇ ਮੇਣੇ ਦੇਂਦੀਆਂ ਗਾਲ ਗਲੋਟੀ ਹੁੰਦੀਆਂ ਉਹਨਾਂ ਵਿੱਚ ਕ੍ਰੋਧ ਦੇ ਭਾਂਬੜ ਮੱਚ ਗਏ ਅਤੇ ਉਹਨਾਂ ਨੂੰ ਸਣਕੱਪੜੀ ਅੱਗ ਲੱਗ ਗਈ। ਉਹਨਾਂ ਦੋਨਾਂ ਦੇ ਸਰੀਰ ਕ੍ਰੋਧ ਦੀਆਂ ਭੱਠੀਆਂ ਬਣ ਗਈਆਂ ਅਤੇ ਉਹ ਖੁਦ ਕ੍ਰੋਧ ਦਾ ਹੀ ਰੂਪ ਬਣ ਗਈਆਂ। ਉਸ ਵੇਲੇ ਡਾਕੀਆ ਇੱਕ ਜ਼ਨਾਨੀ ਲਈ ਚਿੱਠੀ ਲੈ ਕੇ ਆਇਆ। ਜਦ ਪਤਾ ਲੱਗਾ ਕਿ ਚਿੱਠੀ ਉਸਦੇ ਪਰਦੇਸੀ ਪੁੱਤਰ ਦੀ ਹੈ ਤਾਂ ਮਾਂ ਮਮਤਾ ਨਾਲ ਉਸਦਾ ਅੰਦਰਲਾ ਕ੍ਰੋਧ ਦਾ ਭਾਂਬੜ ਫੌਰਨ ਬੁੱਝ ਗਿਆ ਅਤੇ ਜਿਉਂ ਜਿਉਂ ਚਿੱਠੀ ਸੁਣਦੀ ਗਈ ਤਿਉਂ ਤਿਉਂ ਉਸਦਾ ਤਨ ਮਨ ਮਾਂ ਪਿਆਰ ਨਾਲ ਉੱਛਲ ਕੇ ਸੀਤਲ ਕੋਮਲ ਚਾਓ ਖੇੜੇ ਵਿੱਚ ਆ ਗਿਆ। ਇਸ ਤਰ੍ਹਾਂ ਉਹ ਕ੍ਰੋਧ ਵਾਲੇ ਡਰਾਵਣੇ ਵਿਗੜ ਰੂਪ ਤੋਂ ਬਦਲ ਕੇ ਮਾਂ ਪਿਆਰ ਦੇ ਕੋਮਲ ਸੋਹਣੇ ਸਵੈਪਨਾ ਦੀ ਮੂਰਤੀ ਬਣ ਗਈ। ਸੋ ਇਹਨਾਂ ਦੋਹਾਂ ਹਾਲਤਾਂ, ਕ੍ਰੋਧ ਦੇ ਭਾਂਬੜ ਅਤੇ ਪਿਆਰ ਸਵੈਪਨਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਅਤੇ ਇਹ ਦੋਨੋਂ ਹਾਲਤਾਂ ਆਪਸ ਵਿੱਚ ਮੁਜ਼ਾਦ ਅਤੇ ਉਲਟ ਹਨ। ਇਹਨਾਂ ਦੋਹਾਂ ਮੁਜ਼ਾਦ ਹਾਲਤਾਂ ਦੇ ਪ੍ਰਗਟਾਵੇ ਦਾ ਖੇਤਰ ਸਾਡਾ ਮੁਜ਼ਾਦ ਮਨ ਹੈ। ਧਿਆਨ ਦੇਣਾ ਜੀ, ਜ਼ਨਾਨੀ ਦੇ ਅੰਦਰ ਇੱਕ ਕ੍ਰੋਧ ਦੀ ਅੰਸ਼ ਮੌਜੂਦ ਸੀ, ਇਸ ਅੱਗ ਦੀ ਅੰਸ਼। ਜਿਉਂ ਹੀ ਕਿਸੇ ਉਕਸਾਹਟ ਨਾਲ ਗੁਆਂਢਣ ਨਾਲ ਲੜ ਪਈ ਤਾਂ ਇਹ ਕ੍ਰੋਧ ਦਾ ਭਾਂਬੜ ਮੱਚ ਪਿਆ ਅਤੇ ਦੋਨਾਂ ਨੂੰ ਗਾਲੀ ਗਲੋਟੇ ਹੁੰਦਿਆਂ ਉਹਨਾਂ ਦੇ ਦੋਨਾਂ ਦੇ ਸਰੀਰ ਕ੍ਰੋਧ ਦੀ ਭੱਠੀ ਬਣ ਗਏ। ਪਰ ਜਿਉਂ ਹੀ ਡਾਕੀਆ ਉਸਦੇ ਪੁੱਤਰ ਦੀ ਚਿੱਠੀ ਲੈ ਕੇ ਆਇਆ ਤਾਂ ਉਸਦਾ ਮਨ ਚਿੱਠੀ ਨਾਲ ਪਰਸਿਆ, ਉਹ ਕ੍ਰੋਧ ਦਾ ਭਾਂਬੜ ਠੰਡਾ ਪੈ ਗਿਆ, ਪਿਆਰ ਉਪਜ ਪਿਆ। ਸੋ ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੇ ਅੰਦਰ ਹੀ ਇੱਕ ਪਾਸੇ ਆਤਿਸ਼ ਦੁਨੀਆ ਗਨ ਸੋਖ ਸਾਗਰ ਹੈ ਅਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਠਾਂਡਾ ਹਰ ਨਾਮ ਹੈ। ਅੰਦਰੋਂ ਹੀ ਕ੍ਰੋਧ ਉਪਜਿਆ, ਅੰਦਰੋਂ ਹੀ ਪਿਆਰ ਉਪਜਿਆ। ਸੋ ਆਤਿਸ਼ ਦੁਨੀਆ ਵੀ ਸਾਡੇ ਅੰਦਰ ਹੀ ਹੈ ਅਤੇ ਖੁਨਕ ਨਾਮ ਖੁਦਾਇਆ ਵੀ ਸਾਡੇ ਅੰਦਰ ਹੈ। ਇਹਨਾਂ ਦੋਹਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਅਸੀਂ ਆਪ ਹੀ ਕਰਨੀ ਹੈ ਕਿ ਅਸੀਂ ਕਿਹੜੇ ਪਾਸੇ ਆਪਣੇ ਮਨ ਦਾ ਰੁਖ ਲਿਜਾਣਾ ਹੈ ਅਤੇ ਉਸ ਦੀ ਪ੍ਰਾਪਤੀ ਲਈ ਫਿਰ ਸਮਝਣ, ਜਾਣਨ, ਬੁੱਝਣ, ਵਿਚਾਰਨ ਅਤੇ ਉਦਮ ਘਾਲਣਾ ਕਰਨ ਦੀ ਬਹੁਤ ਲੋੜ ਹੈ। ਪਹਿਲੇ ਤਾਂ ਨਿਰਣਾ ਕਰਨਾ ਹੈ ਕਿ ਸਾਡੇ ਅੰਦਰ ਹੀ ਦੋਨੋਂ ਚੀਜ਼ਾਂ ਨੇ, ਆਤਿਸ਼ ਦੁਨੀਆ ਵੱਲ ਜਾਣਾ ਹੈ ਕਿ ਨਾਮ ਵੱਲ। ਅਤੇ ਜਦੋਂ ਨਿਰਣਾ ਕਰ ਲਿਆ ਫਿਰ ਉਸ ਲਈ ਘਾਲਣਾ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸੇ ਮਾਨਸਿਕ ਅਗਨੀ ਯਾਗਨ ਸੋਖ ਸਾਗਰ ਦੀ ਜੜ ਸਾਡੀ ਹਉਮੈ ਦਾ ਪਰਮ ਪੁਲਾਵਾ ਹੈ। ਇਹ ਹਉਮੈ ਦਾ ਪਰਮ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਅਗਿਆਨਤਾ ਦੇ ਹਨੇਰ ਵਿੱਚ ਉੱਭਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਜਦ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਅਤੇ ਉਸਦੇ ਪ੍ਰਕਾਸ਼ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਅਸੀਂ ਹਉਮੈ ਦੇ ਪਰਮ ਭੁਲੇਖਿਆਂ ਵਿੱਚ ਵਸਦੇ ਅਤੇ ਵਿਚਰਦੇ ਹਾਂ। ਜਿਸ ਤਰ੍ਹਾਂ ਹਨੇਰੇ ਵਿੱਚ ਹੀ ਹਰ ਕਿਸਮ ਦੀਆਂ ਆਫਤਾਂ ਜਾਂ ਕੀੜੇ ਮਕੌੜੇ ਮੱਛਰ ਠੂਏ ਸੱਪ ਆਦਿ ਉਪਜਦੇ ਅਤੇ ਪਲਦੇ ਹਨ, ਇਸੇ ਤਰ੍ਹਾਂ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਸਾਰੀਆਂ ਮਾਨਸਿਕ ਬਲਾਵਾਂ ਅਥਵਾ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹੰਕਾਰ ਅਤੇ ਇਹਨਾਂ ਦੀ ਹਠੀਲੀ ਫੌਜ, ਈਰਖਾ, ਦੁਐਤ, ਸਾੜਾ, ਨਫ਼ਰਤ, ਅਸ਼ਾਂਤੀ, ਖੁਦਗਰਜ਼ੀ, ਕਲ ਕਲੇਸ਼ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ, ਜਿਨ੍ਹਾਂ ਦੇ ਸੇਕ ਨਾਲ ਸਾਰੀ ਦੁਨੀਆਂ ਮਾਨਸਿਕ ਅਗਨੀ ਵਿੱਚ ਸੜ ਬਲ ਕੇ ਦੁਖੀ ਹੋ ਰਹੀ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਜਗਤ ਜਲਨ ਦਾ ਡਿੱਠ ਮੈਂ ਹੋ ਮੈਂ ਦੂਜੇ ਪਾਏ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਤੇ ਸਾਈ। ਗੁਰਬਾਣੀ ਵਿੱਚ ਰੱਬ ਨੂੰ ਵਿਸਰਨ ਜਾਂ ਭੁੱਲਣ ਦੇ ਇਹ ਨਤੀਜੇ ਦੱਸੇ ਹਨ। ਜਿੰਨੀ ਨਾਮ ਵਿਸਾਰਿਆ ਦੂਜੇ ਕਾਰੇ ਲੱਗ, ਦੁਬਦਾ ਲਾਗੇ ਪਚਮੂਏ ਅੰਤਰ ਕ੍ਰਿਸ਼ਨਾ ਆਗ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸ਼ਨਾ ਭੁੱਖ ਨਾ ਉਤਰੈ ਅਨਦਿਨ ਜਲਤ ਫਿਰਨ, ਹੋ ਮੈਂ ਜਲਿਆ ਮਨੋ ਵਿਸਾਰੇ ਜੰਪੁਰ ਵਜੈ ਖੜਕ ਕਰਾਰ। ਜਿਸ ਨੂੰ ਬਿਸਰੈ ਪੁਰਖ ਬਿਦਾਤਾ, ਜਲਤਾ ਫਿਰੈ ਰਹਿ ਨਿਤਾਤਾ। ਚਲੈ ਨਾਮ ਵਿਸਾਰ ਤਾਵਣ ਤੱਤਿਆ, ਬਲਦੀ ਅੰਦਰ ਤੇਲ ਦੁਬਦਾ ਕੱਤਿਆ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਸਹੀ ਇਲਾਜ ਲਈ ਪਹਿਲਾਂ ਬਿਮਾਰੀ ਦੀ ਸ਼ਨਾਖਤ ਜ਼ਰੂਰੀ ਹੈ, ਇਸੇ ਤਰ੍ਹਾਂ ਇਹ ਭਿਆਨਕ ਬਿਮਾਰੀ ਦੀ ਸੋਝੀ ਗੁਰਮੁਖ ਪਿਆਰਿਆਂ ਨੇ ਇਸ ਪਹਿਲੇ ਲੇਖ ਵਿੱਚ ਸਾਨੂੰ ਦਿੱਤੀ ਹੈ, ਪਰ ਇਸ ਦਾ ਇਲਾਜ ਬੜੇ ਸਰਲ ਲਫ਼ਜ਼ਾਂ ਵਿੱਚ ਇਸ ਦੇ ਬਾਕੀ ਭਾਗਾਂ ਵਿੱਚ ਦਰਸਾਏ ਹਨ। ਵਿਸ਼ਾ ਹੈ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਪਹਿਲਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਜਿਸ ਨੂੰ ਇਹ ਲਿਖਤਾਂ ਚਾਹੀਦੀਆਂ ਹੋਣ ਉਹ ਗੁਰਬਾਣੀ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹਨ। ਇਹ ਸਾਰੀਆਂ ਲਿਖਤਾਂ ਗੁਰਬਾਣੀ ਅਨੁਸਾਰ ਗੁਰਮੁਖ ਪਿਆਰਿਆਂ ਨੇ ਆਪ ਜੀਵਨ ਜੀ ਕੇ ਆਪਣੇ ਅਨੁਭਵ ਵਿੱਚੋਂ ਲਿਖੀਆਂ ਹਨ, ਗੁਰਬਾਣੀ ਦੇ ਆਧਾਰ 'ਤੇ ਲਿਖੀਆਂ ਹਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਵਿਸ਼ੇ ਹੋਰ ਵੀ ਅਲੱਗ ਹਨ, ਸਿਮਰਨ, ਸੇਵਾ, ਸੰਗਤ, ਸੋ ਲੋੜ ਅਨੁਸਾਰ ਆਪ ਲਿਖਤਾਂ ਲੈ ਕੇ ਆਪਣੇ ਜੀਵਨ ਨੂੰ ਸੇਧ ਦੇ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।